दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है प्रणाम। उन्हें बंद कर छड़ देना दरवाजा। ओ चौंकी जी दे दो, ओ चौंकी पे दे दो, ओ चौंकी दे दो चौके वो जी अरदास वाली। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु हरगोबिंद सच्चे पातशाह जी कश्मीर तो वापस आ रहे ने। हाफजवाद नां दी एक जगह ते सतगुरु सच्चे पातशाह जी पुरी तो बाहर बैठे ने। सतगुरु सच्चे पातशाह जी रुखां दी संघनी छां दे थले बह गए। सारे नगर दे विच पता लगा कि सतगुरु हरगोबिंद सच्चे पातशाह जी पहुंचे ने। कल इथों तक कथा पहुंची सी, अज इथों अगे मैं प्रारंभ करदा। करम चंद सिख तहां बस्त है बाणी पठ बे अर्थ रसत है। ग्रंथाकार भाई संतोख सिंह जी लिखते ने कि करमचंद नां दा सिख सतगुरां दा उत्थे रहिंदा सी जिहड़ा कि मानो बाणी ते पाठ दे अर्थां दा बड़ा रसिया सी। सो सुन के आयो तत्कालू देख्यो सुंदर दर्स बेसालू। तत्काल ही बड़ी छेती दे नाल करमचंद सतगुरु सच्चे पातशाह जी दे दर्शनां दे वास्ते पहुंचिया है, आण के सतगुरां दा सुंदर दीदारा कीता। बंदन करी चरण अरबिंद बूझत पे श्री हर गोबिंद। करमचंद ने सतगुरां दे चरणां दे उत्ते नमस्कार कीती। सतगुरु हरगोबिंद सच्चे पातशाह जी ने करमचंद नूं सवाल कीता, कहिंदे ने कौन है किस थल मैं वासां किस कारज आयो हम पासें। सतगुरु जी कहिंदे ने तू कौन है केड़ी जगह ते रहना है और साडे कोल किस काम दे वास्ते आया है। करम चंद कर जोर उचारी रावर सिख बसो इस। करम चंद कर जोर ते उचरी रावर सिख बसो इस पुरी। करमचंद ने हथ जोड़ के सतगुरां दे चरणां दे विच बेनती कीती, गरीब नवाज मैं तुहाडा ही सिख हाँ और ये जिहड़ी पुरी है ना मैं इत्थे ही वसदा हाँ रहिंदा। यथा शक्त चाहो तुम सेवा बड़े पाग पहुंचे गुर देवा। करमचंद ने आख्या कि सच्चे पातशाह ਮੈਂ ਯਥਾ ਸ਼ਕਤ ਆਪਣੀ ਵਿੱਤ ਦੇ ਮੁਤਾਬਕ ਤੁਹਾਡੀ ਸੇਵਾ ਕਰਨੀ ਚਾਹੁੰਦਾ ਹਾਂ। ਮੇਰੇ ਬਹੁਤ ਵੱਡੇ ਭਾਗ ਜਾਗਰਤ ਹੋਏ ਨੇ ਕਿ ਗੁਰੂ ਦੇਵ ਜੀ ਤੁਸੀਂ ਆਣ ਕੇ ਦਰਸ਼ਨ ਦਿੱਤਾ। ਇਮ ਕਹਿ ਗਯੋ ਸਦਨ ਤਤਕਾਲਾ, ਸਰਬ ਸਮਗਰੀ ਲਿਆਏ ਬਸਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਕਹਿੰਦਾ ਹੋਇਆ ਕਰਮ ਚੰਦ ਆਪਣੇ ਘਰ ਨੂੰ ਚਲਾ ਗਿਆ ਤੇ ਸਾਰੀ ਸਾਜੋ ਸਮੱਗਰੀ ਲੈ ਕੇ ਆਇਆ। ਹੇਤ ਪਵੰਗਮ ਤ੍ਰਿਣ ਅਰ ਦਾਣਾ, ਚਾਵਰ ਚੂਣ ਦਾਰ ਵਿਦ ਨਾਣਾ। ਘੋੜਿਆਂ ਦੇ ਵਾਸਤੇ ਦਾਣਾ ਲੈ ਕੇ ਆਇਆ ਹੈ, ਇਸ ਤੋਂ ਇਲਾਵਾ ਹਰੇ ਘਾਹ ਲੈ ਕੇ ਆਇਆ ਹੈ, ਇਸ ਤੋਂ ਇਲਾਵਾ ਸਤਿਗੁਰਾਂ ਦੇ ਤੇ ਸਤਿਗੁਰਾਂ ਦੇ ਸਾਥੀਆਂ ਦੇ ਛਕਣ ਦੇ ਵਾਸਤੇ ਚੌਲ ਆਟਾ ਦਾਲ ਲੈ ਕੇ ਆਇਆ। ਸਰਪੀ ਸਿਤਾ ਆਣ ਕਰ ਨੀਕੇ, ਸ੍ਰੀ ਗੁਰ ਕੇ ਸਭ ਧਰਿਓ ਨਜੀਕੇ। ਹੁਣ ਜਿੰਨੀਆਂ ਵੀ ਚੀਜ਼ਾਂ ਲੈ ਕੇ ਆਇਆ ਹੈ ਇਹ ਸੁੱਕਾ ਸੀਧਾ ਲੈ ਕੇ ਆਇਆ ਹੈ, ਕੋਈ ਚੌਲ ਬਣਾ ਕੇ ਨਹੀਂ ਲਿਆ, ਰੋਟੀਆਂ ਪਕਾ ਕੇ ਨਹੀਂ ਲਿਆ, ਦਾਲ ਵੀ ਨਹੀਂ ਬਣੀ ਹੋਈ। ਚੌਲ ਵੀ ਲਿਆਂਦੇ ਨੇ ਔਰ ਦਾਲ ਵੀ ਲਿਆਂਦੀ ਹੈ, ਆਟਾ ਵੀ ਲਿਆਂਦਾ ਹੈ, ਇਸ ਤੋਂ ਇਲਾਵਾ ਘਿਓ ਲਿਆਂਦਾ ਹੈ, ਖੰਡ ਲਿਆਂਦੀ ਹੈ। ਸਾਰੀਆਂ ਜਿਹੜੀਆਂ ਚੀਜ਼ਾਂ ਸੀ ਨਾ ਉਹ ਸਤਿਗੁਰਾਂ ਦੇ ਲਾਗੇ ਲਿਆ ਕੇ ਕਰਮਚੰਦ ਨੇ ਰੱਖ ਦਿੱਤੀਆਂ। ਆਇਸ ਪਾਏ ਆਰ ਲਿਖ ਤਬੈ, ਭੋਜਨ ਕਰਿਓ ਤਿਆਰ ਸ਼ੁਭ ਸਬੈ। ਸਤਿਗੁਰਾਂ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਵੱਲੋਂ ਇਸ ਰਸਤ ਨੂੰ ਪ੍ਰਵਾਨ ਕਰੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਲਾਂਗਰੀ ਨੂੰ ਹੁਕਮ ਕੀਤਾ ਕਿ ਚੀਜ਼ਾਂ ਨੂੰ ਤਿਆਰ ਕੀਤਾ ਜਾਵੇ। ਫਿਰ ਲਾਂਗਰੀ ਨੇ ਹਰ ਚੀਜ਼ ਨੂੰ ਬੜੇ ਵਧੀਆ ਢੰਗ ਦੇ ਨਾਲ ਤਿਆਰ ਕੀਤਾ, ਪਕਾਇਆ। ਸ੍ਰੀ ਹਰਗੋਬਿੰਦ ਜਬ ਤ੍ਰਿਪਤਾਏ, ਹੋਏ ਪ੍ਰਸੰਨ ਬੈਠੇ ਤਰ ਛਾਏ। ਪ੍ਰਸ਼ਾਦ ਪਾਣੀ ਬਣਿਆ, ਸਾਰਿਆਂ ਨੇ ਛਕਿਆ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਖਾ ਕੇ ਤ੍ਰਿਪਤ ਹੋਏ ਤੇ ਫਿਰ ਉਸੇ ਤਰੀਕੇ ਦੇ ਨਾਲ ਰੁੱਖ ਦੀ ਛਾਵੇਂ ਬਹਿ ਗਏ। ਬੋਲਿਓ ਕਰਮ ਚੰਦ ਕਰ ਜੋਰ, ਚਹਿਤ ਰਹਿਓ ਆਵਣ ਤੁਮ ਓਰ। ਕਰਮ ਚੰਦ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਵੱਲ ਆਉਣਾ ਹਮੇਸ਼ਾ ਚਾਹੁੰਦਾ ਸੀ। ਜਪ ਜੀ ਕੇ ਅਰਥਨ ਕੀ ਚਾਹੂ, ਸੁਣੋ ਸ਼੍ਰੋਣ ਮੈਂ ਰਾਵਰ ਪਾਹੂ। ਕਰਮਚੰਦ ਕਹਿੰਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਜਪਜੀ ਹੈ, ਮੈਂ ਸੱਚੇ ਪਾਤਸ਼ਾਹ ਉਸ ਬਾਣੀ ਦੇ ਅਰਥਾਂ ਨੂੰ ਜਾਣਨਾ ਚਾਹੁੰਦਾ ਹਾਂ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੇਕਰ ਤੁਸੀਂ ਮੈਨੂੰ ਅਰਥ ਸਮਝਾਓ ਤਾਂ ਮੈਂ ਉਹਨਾਂ ਨੂੰ ਸੁਣਨਾ ਚਾਹੁੰਦਾ। ਕਿਰਪਾ ਕਰੋ ਮੁਝ ਦੇਹ ਸੁਣਾਏ, ਤੁਮ ਬਿਨ ਅਪਰ ਨਾ ਕਿਸ ਤੇ ਆਏ। ਕਹਿੰਦਾ ਕਿਰਪਾ ਕਰਕੇ ਤੁਸੀਂ ਮੈਨੂੰ ਜਪਜੀ ਬਾਣੀ ਦੇ ਅਰਥ ਸੁਣਾ ਕੇ ਦੱਸੋ। ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਹੋਰ ਕਿਸੇ ਨੂੰ ਵੀ ਚੰਗੇ ਜਿਹੜੇ ਅਰਥ ਨੇ ਨਾ ਉਹ ਨਹੀਂ ਆਉਂਦੇ। ਸ੍ਰੀ ਹਰਗੋਬਿੰਦ ਬਾਕ ਬਖਾਨਾ, ਜਪ ਕੇ ਅਰਥ ਮਹਾਨ ਮਹਾਨਾ। ਜਦੋਂ ਕਰਮਚੰਦ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਜਪ ਕੇ ਅਰਥ ਮਹਾਨ ਮਹਾਨਾ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿੰਨੇ ਮਹਾਨ ਸਤਿਗੁਰੂ ਸਨ, ਉਸੇ ਤਰੀਕੇ ਦੇ ਨਾਲ ਮੰਨੋ ਕਿ ਜਪ ਜਿਹੜੀ ਉਹਨਾਂ ਦੀ ਬਾਣੀ ਹੈ ਨਾ, ਇਹ ਵੀ ਬਹੁਤ ਵੱਡੀ ਹੈ, ਇਹਦੇ ਅਰਥ ਵੀ ਮਹਾਨ ਤੋਂ ਮਹਾਨ ਨੇ, ਵੱਡੇ ਤੋਂ ਵੱਡੇ ਨੇ। ਜਥਾ ਬੇਦ ਪਦ ਅਰਥ ਉਚਾਰੈ, ਨਿਜ ਸਰੂਪ ਜਾਣਨ ਨਿਰ ਧਾਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਜਿਵੇਂ ਵੇਦ ਪਦ ਦਾ ਅਰਥ ਕਹਿੰਦੇ ਹਨ ਕਿ ਨਿਜ ਸਰੂਪ ਨੂੰ ਜਾਣਨਾ, ਇਸੇ ਤਰੀਕੇ ਦੇ ਨਾਲ ਮੰਨੋ ਕਿ ਜਪ ਦਾ ਭਾਵ ਹੁੰਦਾ ਹੈ ਆਪਣੇ ਨਿਜ ਸਰੂਪ ਦੀ ਜਾਣਕਾਰੀ। ਤਿਮ ਜਪ ਪਦ ਕੋ ਅਰਥ ਲਖੀਜੈ, ਜਾਣਨ ਆਪਣਾ ਸਰੂਪ ਨਜੀ ਜਨੀ ਜੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਜੋ ਜਪ ਹੈ, ਜਿਹਨੂੰ ਆਪਾਂ ਜਪ ਜੀ ਕਹਿੰਦੇ ਹਾਂ ਸਤਿਕਾਰ ਦੇ ਵਾਸਤੇ, ਦਰਅਸਲ ਬਾਣੀ ਦਾ ਨਾਮ ਤੇ ਜਪ ਹੈ, ਪਰ ਜਪ ਜੀ ਇਸ ਕਰਕੇ ਕਹਿੰਦੇ ਹਾਂ ਕਿ ਉਹਦਾ ਸਤਿਕਾਰ ਹੋ ਜਾਵੇ ਤੇ ਨਾਲ ਫਿਰ ਸਾਹਿਬ ਪਦ ਜੋੜ ਦਿੰਦੇ ਆ। ਜਪ ਜੀ ਸਾਹਿਬ ਕਹਿੰਦੇ ਆ, ਜਪ ਬਾਣੀ ਦਾ ਨਾਮ ਹੈ, ਬਾਕੀ ਜੀ ਤੇ ਸਾਹਿਬ ਸਤਿਕਾਰ ਦੇ ਵਾਸਤੇ ਲਾਇਆ ਜਾਂਦਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਜਪ ਪਦ ਹੈ ਇਹਦਾ ਅਰਥ ਇਹੀ ਬਣਦਾ ਕਿ ਆਪਣੇ ਨਿੱਜ ਸਰੂਪ ਨੂੰ ਜਾਣ ਲੈਣਾ। ਧਾਰਿਓ ਪ੍ਰਥਮ ਹੀ ਸੋ ਜਪ ਨਾਮ, ਸਰਬ ਗ੍ਰੰਥ ਕੋ ਲਿਖਿਆ ਬੀਰਾਮ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ, ਮਾਨੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉੱਚੀ ਤੇ ਸੁੱਚੀ ਇਸ ਜਪਜੀ ਬਾਣੀ ਨੂੰ ਗ੍ਰੰਥ ਦੇ ਆਰੰਭ ਦੇ ਵਿੱਚ ਲਿਖਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਨੂੰ ਸਾਰਿਆਂ ਤੋਂ ਪਹਿਲਾਂ ਜਗ੍ਹਾ ਦਿੱਤੀ। ਬੇਦ ਰੋਜਾ ਪਪਾਦ ਦ੍ਵੈ ਕੋ ਅਰਥ, ਇੱਕ ਜਾਣਨ ਕੋ ਕਹਿ ਸਮਰਥ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੇਦ ਦਾ ਧਾਤੂ ਹੈ ਵਿਦ, ਵਿਦ ਦਾ ਭਾਵ ਹੁੰਦਾ ਹੈ ਜਾਣਨਾ, ਔਰ ਕਹਿੰਦੇ ਨੇ ਕਿ ਜਪ ਦਾ ਧਾਤੂ ਹੈ ਗਯਪ, ਗਯਪ ਦਾ ਭਾਵ ਹੀ ਹੁੰਦਾ ਹੈ, ਗਯਪ ਦਾ ਭਾਵ ਵੀ ਜਾਣਨਾ ਹੁੰਦਾ ਹੈ। ਇਸ ਕਰਕੇ ਮੰਨੋ ਕਿ ਇੱਕ ਜਾਣਨ ਕੋ ਕਹਿ ਸਮਰੱਥ, ਸ਼ਬਦ ਸ਼ਕਤੀ ਦੱਸਦੀ ਹੈ ਕਿ ਦੋਹਾਂ ਦਾ ਅਰਥ ਇੱਕੋ ਹੀ ਹੈ। ਯਾਂ ਤੇ ਸੁਣੋ ਖਸ਼ਟ ਜੇ ਪੌਰੀ, ਕੀਨ ਮੰਗਲਾ ਚਰਨ ਸੋ ਠੌਰੀ। ਹੁਣ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉਸ ਕਰਮ ਚੰਦ ਨੂੰ ਜਪਜੀ ਦੇ ਅਰਥਾਂ ਦੇ ਬਾਰੇ ਥੋੜ੍ਹਾ ਜਿਹਾ ਮੋਟਾ ਮੋਟਾ ਦੱਸ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਪਜੀ ਸਾਹਿਬ ਦੀਆਂ ਪਹਿਲੀਆਂ ਜਿਹੜੀਆਂ 6 ਪੌੜੀਆਂ ਨੇ ਉਹ ਮੰਨੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੰਗਲਾ ਚਰਨ ਦੇ ਰੂਪ ਦੇ ਵਿੱਚ ਹੀ ਲਿਖੀਆਂ ਨੇ। 6 ਪੌੜੀਆਂ ਦੇ ਵਿੱਚ ਮੰਨੋ ਕਿ ਮੰਗਲ ਹੀ ਕਰਦੇ ਨੇ।
ਸਪਤਮ ਮੇ ਬੈਰਾਗ ਅਲਾਵਾ, ਬਿਨਾਂ ਗਿਆਨ ਸਭ ਕੂਰ ਦਿਖਾਵਾ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ 7ਵੀਂ ਪੌੜੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੈਰਾਗ ਦਾ ਬਿਆਨ ਕੀਤਾ ਹੈ, ਔਰ ਮੰਨੋ ਕਿ ਗਿਆਨ ਤੋਂ ਬਗੈਰ ਹਰ ਇੱਕ ਚੀਜ਼ ਨੂੰ ਝੂਠਾ ਸਿੱਧ ਕੀਤਾ।
ਬਹੁਰੋ ਚਾਰ ਜੇ ਪੌੜੀ ਬਣੀ, ਸ਼੍ਰਵਣ ਮਹਾਤਮ ਮਹਿਮਾ ਭਣੀ।
ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਗਲੀਆਂ ਜਿਹੜੀਆਂ 4 ਪੌੜੀਆਂ ਨੇ ਉਸ ਉਹਨਾਂ 4 ਪੌੜੀਆਂ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਣਨ ਦੀ ਸ਼੍ਰਵਣ ਦੀ ਜਿਹੜੀ ਮਹਾਤਮਾ ਹੈ, ਸ਼੍ਰਵਣ ਦਾ ਜਿਹੜਾ ਮਹਾਤਮ ਹੈ ਕਿ ਸੁਣਨ ਦਾ ਕੀ ਮਹਾਤਮ ਹੈ ਉਸ ਨੂੰ ਹੀ ਬਿਆਨ ਕੀਤਾ ਹੈ 4 ਪੌੜੀਆਂ ਦੇ ਵਿੱਚ।
ਬਹੁਰੋ ਚਾਰ ਜੇ ਪੌੜੀ ਬਣੀ, ਪੁਨ ਚਾਰਨ ਮੈਂ ਮੰਨਣ ਦਿਖਾਇਓ, ਬ੍ਰਹਮ ਗਿਆਨ ਕੇ ਹੇਤ ਜਨਾਇਓ।
ਇਹਨਾਂ 4 ਪੌੜੀਆਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਸਤਿਗੁਰਾਂ ਨੇ 4 ਜਿਹੜੀਆਂ ਪੌੜੀਆਂ ਨੇ ਉਹ ਮੰਨਣ ਦੇ ਵਾਸਤੇ ਬਿਆਨ ਕੀਤੀਆਂ ਨੇ। ਜਿਸ ਤਰ੍ਹਾਂ ਕਿ ਪੌੜੀ ਦੇ ਵਿੱਚ ਆਉਂਦਾ ਹੈ, ਮੰਨੇ ਕੀ ਗਤ ਕਹੀ ਨਾ ਜਾਏ, ਪਹਿਲਾਂ ਸੁਣਨਾ ਚਾਹੀਦਾ ਤੇ ਫਿਰ ਸੁਣ ਕੇ ਮੰਨਣਾ ਵੀ ਚਾਹੀਦਾ। ਜੇ ਸਿਰਫ ਸੁਣ ਹੀ ਲਿਆ ਤੇ ਫਿਰ ਕੋਈ ਲਾਭ ਨਹੀਂ, ਜੇਕਰ ਮੰਨਿਆ ਜਾਵੇ ਤਾਂ ਲਾਭ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲਾਂ ਸੁਣਨ ਦੇ ਵਾਸਤੇ 4 ਪੌੜੀਆਂ ਦੇ ਵਿੱਚ ਸਿੱਖਿਆ ਦਿੱਤੀ ਹੈ, ਫਿਰ 4 ਹੀ ਪੌੜੀਆਂ ਮੰਨਣ ਦੇ ਵਾਸਤੇ ਸਤਿਗੁਰਾਂ ਨੇ ਆਗਿਆ ਕੀਤੀ ਹੈ, ਔਰ ਬ੍ਰਹਮ ਗਿਆਨ ਕੇ ਹੇਤ ਜਨਾਇਓ। ਮੰਨੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਦੇ ਕਾਰਨ ਦੇ ਵਾਸਤੇ ਇਹ ਬਿਆਨ ਕੀਤਾ।
ਪੰਚ ਪਰਵਾਨ ਬਿਖੈ ਨਿਦ ਆਸਣ, ਤੀਨੋ ਕਰ ਤਿਓ ਕਰੈ ਉਪਾਸਣ।
ਤੇ ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਇਹ ਜਿਹੜੀ ਪੌੜੀ ਸਤਿਗੁਰਾਂ ਨੇ ਲਿਖੀ ਹੈ ਇਹ ਮੰਨੋ ਕਿ ਨਿਧ ਆਸਣ ਦੇ ਵਾਸਤੇ ਹੈ।
ਤੀਨੋ ਕਰ ਤਿਓ ਕਰੈ ਉਪਾਸਣ,
ਇਸ ਤੋਂ ਇਲਾਵਾ ਭਾਵ ਕਿ ਸ਼੍ਰਵਣ ਮੰਨਣ ਤੇ ਨਿਧ ਆਸਣ, ਤਿੰਨਾਂ ਚੀਜ਼ਾਂ ਦਾ ਇਸ ਦੇ ਵਿੱਚ ਸੁਮੇਲ ਹੈ।
ਤੂੰ ਸਦਾ ਸਲਾਮਤ ਨਿਰੰਕਾਰ, ਇਹ ਤੁਕ ਤਤਵਮਸ ਉਚਾਰ।
ਇਸ ਤੋਂ ਅੱਗੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਪੌੜੀਆਂ ਦੇ ਅਖੀਰ ਦੇ ਵਿੱਚ ਆਉਂਦਾ ਹੈ, ਤੂੰ ਸਦਾ ਸਲਾਮਤ ਨਿਰੰਕਾਰ,
ਕਵੀ ਜੀ ਲਿਖਦੇ ਨੇ ਇੱਕ ਤੁਕ ਤਤਵ ਮਸ ਉਚਾਰ, ਭਾਵ ਕਿ ਇਹ ਵੇਦਾਂਤ ਦਾ ਇੱਕ ਮਹਾਂਵਾਕ ਹੈ ਜਿਹੜਾ ਇਸ ਤਰੀਕੇ ਦੇ ਨਾਲ ਕਈਆਂ ਸ਼ਬਦਾਂ ਦੀ ਸੰਧੀ ਦੇ ਨਾਲ ਬਣਦਾ ਹੈ। ਤੱਤਵ ਜਮਾਂ ਤਵਾਉ ਔਰ ਜਮਾਂ ਅਸੀਂ, ਇਸ ਸਾਰੇ ਪਾਠ ਦਾ ਭਾਵ ਹੁੰਦਾ ਹੈ ਸੋ ਪਰਮਾਤਮਾ ਤੂੰ ਹੈ, ਇਸ ਦਾ ਮਤਲਬ ਇਹ ਹੈ। ਕਵੀ ਜੀ ਕਹਿੰਦੇ ਨੇ ਇਸੇ ਕਰਕੇ ਸਤਿਗੁਰਾਂ ਨੇ ਪੌੜੀਆਂ ਦੇ ਅਖੀਰ ਦੇ ਵਿੱਚ ਇਸ ਸ਼ਬਦ ਨੂੰ ਵਰਤਿਆ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਂਵਾਕੇ ਸ਼ਰੁਤ ਮੈਂ ਚਾਰ, ਤਿਮ ਤੁਕ ਕਹੀ ਚਾਰ ਹੀ ਬਾਰ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਰੁਤੀਆਂ ਦੇ ਵਿੱਚ ਇਹ ਜਿਹੜਾ ਮਹਾਂਵਾਕ ਹੈ, ਇਹ ਮਾਨੋ ਕਿ ਵੇਦ ਵਿੱਚ ਚਾਰ ਹਨ, ਭਾਵ ਕਿ ਇਹ ਮਹਾਂਵਾਕ ਵੇਦ ਦੇ ਵਿੱਚ ਚਾਰ ਹਨ। ਇਸੇ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਨੂੰ ਚਾਰ ਵਾਰ ਹੀ ਲਿਖਿਆ, ਤੂੰ ਸਦਾ ਸਲਾਮਤ ਨਿਰੰਕਾਰ। ਚਾਰਾਂ ਪੌੜੀਆਂ ਦੇ ਅਖੀਰ ਦੇ ਉੱਤੇ ਇਹ ਆਉਂਦਾ। ਸ਼ਕਤ ਸ਼ਾਂਤ ਕੀ ਪ੍ਰਥਮ ਉਚਾਰੀ, ਜੇ ਅਸੰਖ ਕੀ ਪਾਵਰ ਵਿਚਾਰੀ। ਤੇ ਇਸ ਤੋਂ ਅੱਗੇ ਜਿਹੜੀਆਂ ਅਸੰਖ ਦੀਆਂ ਪੌੜੀਆਂ ਆਉਂਦੇ ਨੇ, ਉਹਨਾਂ ਦੇ ਵਿੱਚ ਜਿਹੜੀ ਪਹਿਲੀ ਅਸੰਖ ਦੀ ਪੌੜੀ ਹੈ, ਉਹਦੇ ਵਿੱਚ ਮਾਨੋ ਕਿ ਜਿਹੜੀ ਸ਼ਾਂਤੀ ਬਿਰਤੀ ਹੈ ਨਾ, ਉਸ ਦਾ ਉਚਾਰਨ ਕੀਤਾ ਗਿਆ, ਭਾਵ ਕਿ ਸਤੋਗੁਣੀ ਦਾ ਬਿਆਨ ਕੀਤਾ ਹੈ ਅਸੰਖ ਦੀ ਪਹਿਲੀ ਪੌੜੀ ਦੇ ਵਿੱਚ। ਦੂਜੇ ਬਿਖੈ ਤਾਮਸੀ ਕਹੀ, ਤ੍ਰਿਤੀ ਬਿਖੈ ਦ੍ਵੈ ਮਿਸਰਤ ਲਹੀ। ਤੇ ਦੂਸਰੀ ਅਸੰਖ ਦੀ ਪੌੜੀ ਦੇ ਵਿੱਚ ਮਾਨੋ ਕਿ ਤੋਮੋ ਗੁਣੀ ਜਿਹੜੀ ਬਿਰਤੀ ਹੈ, ਉਹਦਾ ਬਿਆਨ ਕੀਤਾ ਹੈ। ਔਰ ਤੀਸਰੀ ਅਸੰਖ ਦੀ ਪੌੜੀ ਦੇ ਵਿੱਚ ਮਾਨੋ ਕਿ ਸਤੋ ਤੇ ਤਮੋ ਜਿਹੜੀਆਂ ਨੇ ਨਾ, ਇਹ ਦੋਵੇਂ ਰਲੀਆਂ ਮਿਲੀਆਂ। ਜੀਵ ਇਕਤਾ ਦਿਖਰਾਈ, ਸੱਚ ਦਾ ਆਨੰਦ ਦੋਹਣ ਸਮ ਪਾਈ। ਜੀਵ ਤੇ ਈਸ਼ਵਰ ਦੀ ਜਿਹੜੀ ਸਮਾਨਤਾ ਹੈ, ਉਹਨੂੰ ਦਿਖਾਇਆ ਗਿਆ ਹੈ, ਸੱਚ ਦਾ ਜੋ ਆਨੰਦ ਹੈ ਦੋਵਾਂ ਦੇ ਵਿੱਚ ਪਾਇਆ ਗਿਆ, ਭਾਵ ਕਿ ਜੀਵ ਤੇ ਈਸ਼ ਦੀ ਏਕਤਾ ਇਸ ਤਰੀਕੇ ਦੇ ਨਾਲ ਦਿਖਾਈ ਹੈ। ਸਤ ਚਿੱਤ ਆਨੰਦਤਾ ਦੋਹਾਂ ਦੇ ਵਿੱਚ ਇੱਕੋ ਜਿਹੀ ਪਾਈ ਗਈ।
ਇਤਿਆਦਿਕ ਸਭ ਅਰਥ ਸੁਣਾਏ, ਸੁਣ ਸਿੱਖ ਸਗਰੇ ਮਨ ਵਸਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਰਮ ਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਸਾਰੇ ਜਪਜੀ ਬਾਣੀ ਦੇ ਅਰਥ ਸੁਣਾਏ, ਸਾਰਿਆਂ ਨੇ ਸੁਣ ਕੇ ਮਨ ਦੇ ਵਿੱਚ ਵਸਾਇਆ।
ਜਪਜੀ ਅਰਥ ਅਹੈਂ ਅਤ ਗੂੜੇ, ਸ੍ਰੀ ਨਾਨਕ ਬਾਣੀ ਸਭ ਰੂੜੇ।
ਜਪਜੀ ਦੇ ਜਿਹੜੇ ਅਰਥ ਨੇ, ਮਾਨੋ ਕਿ ਗੂੜੇ ਤੋਂ ਗੂੜੇ ਨੇ, ਉਹ ਡੂੰਘੇ ਤੋਂ ਡੂੰਘੇ ਨੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਨੋ ਕੇ ਸੁੰਦਰ ਜਪਜੀ ਬਾਣੀ।
ਜਿਸ ਤੇ ਪਰੈ ਕਹਿਣ ਕੁਛ ਨਾਹੀ, ਕਹਿ ਪਰੈ ਸੋ ਜਾਣੈ ਨਾਹੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਤਿਗੁਰਾਂ ਦੀ ਬਾਣੀ ਤੋਂ ਪਰਾਂ ਹੋਰ ਕੁਝ ਵੀ ਨਹੀਂ ਹੈ। ਕਹਿ ਪਰੈ ਸੋ ਜਾਣੈ ਨਾਹੀ, ਪਰ ਜਿਹੜਾ ਮਾਨੋ ਕਿ ਇਸ ਤੋਂ ਵੀ ਪਰੇ ਕੁਝ ਕਹਿੰਦਾ ਹੈ, ਭਾਵ ਕਿ ਉਹ ਅਣਜਾਣ ਹੈ, ਕੁਝ ਨਹੀਂ ਜਾਣਦਾ।
ਬਚਨ ਮਾਨ ਜਿਨ ਪਾਇਓ ਗਿਆਨ, ਕੋਟ ਜਨਮ ਕੇ ਬੰਧਨ ਹਨ।
ਜਿਨ੍ਹਾਂ ਨੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਮੰਨਿਆ, ਉਹਨਾਂ ਨੇ ਗਿਆਨ ਦੀ ਪ੍ਰਾਪਤੀ ਕੀਤੀ, ਤੇ ਗਿਆਨ ਦੀ ਪ੍ਰਾਪਤੀ ਹੋਣ ਦੇ ਨਾਲ ਮਾਨੋ ਕਿ ਕਰੋੜਾਂ ਜਨਮਾਂ ਦੇ ਉਹਨਾਂ ਮਨੁੱਖਾਂ ਦੇ ਬੰਧਨ ਖਤਮ ਹੋ ਗਏ।
ਜੋਗ ਜਨਾਵਣ ਸਕਲ ਜਨਾਇਓ, ਸਭ ਸਿੱਖਿਆਣ ਕੋ ਪੰਥ ਬਤਾਇਓ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਜੋਗ ਜਨਾਵਣੇ ਲਾਇਕ ਦੱਸਿਆ ਹੈ ਸਾਰਿਆਂ ਸਿੱਖਾਂ ਨੂੰ, ਮਾਨੋ ਕਿ ਚੰਗਾ ਸੱਚ ਦਾ ਮਾਰਗ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੱਸਿਆ।
ਮੱਜਤ ਜਪ ਜੀ ਪੜ ਜੋਤ ਨੇਮ, ਸ੍ਰੀ ਨਾਨਕ ਤਰ ਧਿਆਨ ਸੋ ਪ੍ਰੇਮ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਇਸ਼ਨਾਨ ਪਾਣੀ ਕਰਕੇ ਜਿਹੜੇ ਵੀ ਮਨੁੱਖ ਜਪਜੀ ਸਾਹਿਬ ਦਾ ਨੇਮ ਦੇ ਨਾਲ ਪਾਠ ਕਰਨਗੇ ਤੇ ਜਿਹੜੇ ਵੀ ਮਨੁੱਖ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਪ੍ਰੇਮ ਦੇ ਨਾਲ ਧਾਰਨ ਕਰਨਗੇ। ਤਿੰਨ ਕੋ ਗਹਿ ਨਾ ਜਮ ਦੁਖਦਾਈ, ਅੰਤ ਸਮੇਂ ਗੁਰ ਬਣੇ ਸਹਾਈ। ਸਤਿਗੁਰਾਂ ਨੇ ਵਰਦਾਨ ਦਿੱਤਾ, ਮੰਨੋ ਕਿ ਜਿਹੜੇ ਵੀ ਜਪਜੀ ਸਾਹਿਬ ਦਾ ਪਾਠ ਨੇਮ ਦੇ ਨਾਲ ਕਰਨਗੇ ਤੇ ਸਤਿਗੁਰੂ ਨਾਨਕ ਦਾ ਧਿਆਨ ਧਾਰਨ ਕਰਨਗੇ, ਉਹਨਾਂ ਨੂੰ ਮੰਨੋ ਕਿ ਦੁੱਖਾਂ ਦਾ ਦਾਨ ਦੇਣ ਵਾਲਾ ਜਮ ਕਦੇ ਵੀ ਨਹੀਂ ਫੜੇਗਾ ਤੇ ਅੰਤ ਦੇ ਵੇਲੇ ਐਸੇ ਮਨੁੱਖਾਂ ਦੇ ਗੁਰੂ ਜੀ ਸਹਾਇਕ ਬਣਨਗੇ। ਸ੍ਰੀ ਗੁਰ ਨਾਨਕ ਦੇਸ਼ ਬਦੇਸ਼ ਫਿਰੇ ਉਧਾਰਤ ਜੀਵ ਵਿਸ਼ੇਸ਼। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬਹੁਤਾ ਚਿਰ ਫਿਰੇ ਤੇ ਫਿਰ ਫਿਰ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਰੂਪ ਦੇ ਵਿੱਚ ਜੀਵਾਂ ਦਾ ਕਲਿਆਣ ਕੀਤਾ।
ਜੇਠੇ ਆਦਿ ਸੁਣੀ ਗੁਰ ਪਾਸ, ਆਪਣ ਮਨੋਰਥ ਕੀਨ ਪਰ ਕਾਸ਼।
ਇਸ ਤਰ੍ਹਾਂ ਕਰਮਚੰਦ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ। ਕਵੀ ਜੀ ਲਿਖਦੇ ਨੇ ਕਿ ਭਾਈ ਜੇਠਾ ਜੀ ਨੇ ਇਹ ਗੱਲ ਮੰਨੋ ਕੇ ਸੁਣੀ ਹੋਈ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਵਤਾਰ ਹੈ ਉਹ ਵੀ ਇੱਥੇ ਲਾਗੇ ਹੋਇਆ। ਕਹਿੰਦਾ ਜੀ, ਜਨਮੇ ਸ੍ਰੀ ਨਾਨਕ ਜਗਤੇਸ਼, ਸੋ ਇੱਥੇ ਹੀ ਦਿਸ਼ ਹੈ ਸੁਭ ਦੇਸ਼। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਭਾਈ ਜੇਠਾ ਨੇ ਆਖਿਆ ਕਿ ਜਿੱਥੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਸੀ, ਸੱਚੇ ਪਾਤਸ਼ਾਹ ਸੁਣਿਆ ਕਿ ਉਹ ਜਿਹੜਾ ਇਲਾਕਾ ਹੈ ਨਾ ਇੱਥੋਂ ਲਾਗੇ।
ਕਿਰਪਾ ਕਰੋ ਤੈਂ ਦਰਸ ਦਿਖਾਵੋ, ਚਲਤ ਪੰਥ ਤੇ ਔਰ ਸਿਧਾਵੋ।
ਭਾਈ ਜੇਠਾ ਜੀ ਕਹਿੰਦੇ ਨੇ ਕਿ ਗੁਰੂ ਜੀ ਕਿਰਪਾ ਕਰਕੇ ਸਾਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦਾ ਦਰਸ਼ਨ ਕਰਾਵੋ, ਚਲਤ ਪੰਥ ਤੇ ਔਰ ਸਿਧਾਵੋ। ਹੁਣ ਤੇ ਇਸ ਪਾਸੇ ਆਏ ਹੋਏ ਆ ਸੱਚੇ ਪਾਤਸ਼ਾਹ, ਉਸ ਪਾਸੇ ਨੂੰ ਅੱਗੇ ਚੱਲੀਏ ਜਿੱਥੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਨੂੰ ਧਾਰਨ ਕੀਤਾ।
ਸ੍ਰੀ ਹਰ ਗੋਬਿੰਦ ਸੁਣ ਕਰ ਪਾਖਾ, ਹਮਰੀ ਪੀ ਐਸੇ ਅਭਿਲਾਖਾ।
ਜਦੋਂ ਭਾਈ ਜੇਠਾ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਹੇ ਭਾਈ ਜੇਠਿਆ, ਸਾਡੀ ਵੀ ਇਸ ਤਰ੍ਹਾਂ ਦੀ ਲਾਲਸਾ ਹੈ, ਸਾਡੇ ਮਨ ਦੀ ਵੀ ਇਸ ਤਰ੍ਹਾਂ ਦੀ ਚਾਹ ਹੈ।
ਅਬ ਦਰਸ਼ਨ ਕਰ ਤੇ ਤਹ ਚਲੈ, ਬਰਤ ਨਿਮਾਣੀ ਕੇ ਨਰ ਮਿਲੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਦਰਸ਼ਨ ਕਰਕੇ ਫਿਰ ਹੀ ਅੱਗੇ ਚੱਲਾਂਗੇ, ਬਰਤ ਨਿਮਾਣੀ ਕੇ ਨਰ ਮਿਲੈ। ਸਤਿਗੁਰੂ ਜੀ ਕਹਿੰਦੇ ਨੇ ਕਿ ਮਾਨੋ ਨਿਮਾਣੀ ਇਕਾਦਸ਼ੀ ਦੇ ਦਿਨ ਦੇ ਉੱਤੇ ਬਹੁਤ ਸਾਰੇ ਪੁਰਸ਼ ਇਕੱਠੇ ਹੁੰਦੇ ਨੇ, ਮੇਲਾ ਲੱਗਦਾ ਹੈ, ਉਸ ਦੇ ਵਿੱਚ ਹੀ ਜਾ ਕੇ ਸ਼ਿਰਕਤ ਕਰਾਂਗੇ।
ਤਿਸ ਦਿਨ ਹਮ ਪੀ ਪਹੁੰਚੈ ਜਾਈ, ਇਮ ਕਹਿ ਸਤਿਗੁਰ ਨਿਸਾ ਬਤਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਨਿਮਾਣੀ ਇਕਾਦਸ਼ੀ ਦਾ ਦਿਨ ਲਾਗੇ ਆਇਆ ਹੈ, ਜਿੱਦਣ ਮੇਲਾ ਲੱਗੇਗਾ ਮਾਨੋ ਕਿ ਓਨੇ ਚਿਰ ਤੱਕ ਆਪਾਂ ਵੀ ਉੱਥੇ ਪਹੁੰਚ ਜਾਵਾਂਗੇ। ਇਸ ਤਰ੍ਹਾਂ ਦਾ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜ ਗਏ ਤੇ ਰਾਤ ਨੂੰ ਬਤੀਤ ਕੀਤਾ।
ਪ੍ਰਾਤ ਪਾਈ ਆ ਰੋਹ ਤੁਰੰਗ, ਗਮਨੇ ਪੰਥ ਸੈਣ ਕੁਛ ਸੰਗ।
ਜਦੋਂ ਹੀ ਅਗਲੀ ਸਵੇਰ ਹੋਈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਸਵਾਰੀ ਕੀਤੀ ਤੇ ਰਸਤੇ ਦੇ ਉੱਤੇ ਸੈਣਾ ਨੂੰ ਨਾਲ ਲੈ ਕੇ ਚੱਲ ਪਏ।
ਕਰਮ ਚੰਦ ਤਬ ਆਏ ਅਗਾਰੀ, ਚਲੋ ਸੰਗ ਮੈਂ ਗਿਰਾ ਉਚਾਰੀ।
ਜਦੋਂ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰ ਹੋਏ ਤੇ ਕਰਮ ਚੰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗਾ, ਗਰੀਬ ਨਵਾਜ, ਜੇਕਰ ਤੁਹਾਡੀ ਆਗਿਆ ਹੋਵੇ ਤੇ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ।
ਕਹਿਓ ਗੁਰੂ ਰਚ ਹਾਂ ਸਥਾਨ, ਆਏ ਸਿੱਖ ਕਰ ਸੇਵ ਮਹਾਨ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਰਮਚੰਦ ਨੂੰ ਹੁਕਮ ਕੀਤਾ, ਕਹਿੰਦੇ ਨੇ ਨਹੀਂ, ਤੂੰ ਇੱਥੇ ਹੀ ਮੰਨੋ ਕੇ ਧਰਮਸ਼ਾਲਾ ਬਣਵਾ ਤੇ ਜਿਹੜਾ ਵੀ ਕੋਈ ਸਿੱਖ ਚੱਲ ਕੇ ਆਵੇ ਉਹਦੀ ਪ੍ਰੇਮ ਦੇ ਨਾਲ ਸੇਵਾ ਕਰ।
ਜਿਮ ਹਮ ਸੰਗ ਰਹਿ ਫਲ ਪਾਵੈ,
तथा स्थान सेव ते भावै। गुरु जी कहिंदे ने कि जिस तरह का फल साढ़े नाल रहण दा तेनू करमचंद मिलना है, उसे तरह का फल तेनू इत्थे रहण दे नाल मिलेगा। जेकर तू मानो कि आउण जाण दे वास्ते जगह बनावेगा ते सिखां सेवकां दी सेवा करेगा।
इमद तीरज चले अगारी, बार देश जिस दिशा मजारी।
कवि जी लिखते ने कि इस तरह करमचंद नूं धीरज दे के सतगुरु सच्चे पातशाह जी अगे चले ने। बार देश जिस दिशा मजारी, मानो के बार दा इलाका जिहड़ी दिशा दे वल है ना उस पासे चले गए।
पंथ उलंगत पहुंचे जाई, तलवंडी नगरी जिस थाई।
इसे तरह रस्ते नूं तय करके सतगुरु सच्चे पातशाह जी मानो के तलवंडी नगरी दे विच पहुंच गए ने, जिथे सतगुरु नानक देव सच्चे पातशाह जी का अवतार होया सी।
श्री नानक सर पर कर डेरा, कीन शनान बिमल जल हीरा।
सतगुरु नानक देव सच्चे पातशाह जी का जिहड़ा उत्थे सरोवर बनया होया, उहदे कंढे ते जाके डेरा लाया ते फिर उस सरोवर दे विच इशनान कीता, जिस दा पानी बहुत ही ज्यादा पवित्र सी।
बहुत मोल की पोशिश नई, पहरी तन शोभायत पई।
सतगुरां ने इशनान करन तों बाद बहुत वड मुल्ली जिहड़ी पोशाक सी उस नूं धारण कीता, जिस नूं पहनण दे नाल मानो के सतगुरां दे शरीर दी जिहड़ी शोभा सी ना होर भी दूणी वध गई।
सूखम बहु पाले को जामा, कलगी जिगा सीस अबीरामा।
बहुते सारे पल्लियां वाला सतगुरु सच्चे पातशाह जी ने जामा पहनिया है। इस तों इलावा सिर दे उत्ते दस्तार सजाई है, जिस दे उत्ते जिगा लाई है, फिर उपर दी कलगी जड़ी।
शमस श्याम दीर्घ मुख मंडल, मुक्ता माल करन कल कुंडल।
इस तों इलावा मानो के सतगुरु सच्चे पातशाह जी दा काला दाणा है, जिहदे विचों मुख मंडल बहुत ज्यादा सुंदर लगता है। मोतियां दी जिहड़ी माला है वह गले दे विच पहनी है, कन्नां दे विच कुंडल पाए ने।
सैत सिपर शोभत समशेर, कसी कमर पौरख समशेर।
इस तों बाद सतगुरां ने ढाल नूं धारण कीता है, फिर गल दे विच तलवार नूं पहनिया है, और इस तों इलावा सतगुरां ने कमर कसा लाया है। कवि जी लिखते ने पौरख समशेर, भाव के शेर दे वांग प्रतीत हुंदे।
दर्ब प्रसाद बहुत उचवाए, फल कश्मीर देश के लियाए।
पैसे ते बहुत सारा प्रसाद सतगुरां तो चुकवाया है, जिस प्रसाद दे विच मानो के कश्मीर दे जिहड़े वड मुल्ले फल ने वह भी शामिल ने।
प्रथम ताल पर अर्प उपायन, पुन पहुंचे चल कर तिस आयन।
पहला तो उस सरोवर के किनारे दे उते अर्पी गई है भेटा, ते फिर सतगुरु सच्चे पातशाह जी उस घर दे विच प्रवेश कीते ने जिथे सतगुरां दा अवतार होया सी।
जन्म लीन श्री नानक जहां, तारी अकोर दर्शन को लहा।
जिथे सतगुरु नानक देव सच्चे पातशाह जी ने अवतार नूं धारण कीता सी, उस जगह दा जाके दर्शन कीता, उत्थे भी मानो के नमस्कार करके भेटा रखी।
और कर ध्यान मदर फल तरे, बिनती बनत बंदना करे।
सतगुरु नानक देव सच्चे पातशाह जी दे ध्यान नूं अपने हिरदे दे विच धारण कीता ते मिठे फलां दी भेटा रखी और हथ जोड़ के बार बार नमस्कारां कीतियां गईयां।
तह दर्शन कर आन स्थान, चले बतावत गुरु भगवान।
उत्थों दर्शन करके बाहर निकले ने ते सतगुरु सच्चे पातशाह जी मानो के वक्री वक्री जगह दा जिहड़ा दर्शन है ना वह नाले करदे जांदे ने, ते नाल दे साथियां नूं कह कह के कराई जांदे ने।
जिस तार वर के तार प्रभ परे आए शेष मुख छाया करे।
ग्रंथाकार भाई संतोख सिंह जी लिखते ने कि फिर उस जगह दा जाके दर्शन किया जिस जगह दे उते एक बहुत संघना रुख से ते सतगुरु नानक देव सच्चे पातशाह जी एक समय उस रुख दे थले आण के विराजे सन ते मुखड़े दे उते धुप आ गई सी ते शेष नाग ने आण के सतगुरां दे मुखड़े दे उते छां कीती सी उस जगह दा जाके दर्शन किया।
कथा सुनावत दर्श करावा सब हिन तिस थल शीस निवावा।
सतगुरु हरगोबिंद सच्चे पातशाह जी ने नाले उस जगह की कथा सुनाई नाले सारयां नू दर्शन कराया ते नाले दर्शन किया सारयां ने सिर नवा के उत्थे नमस्कार कीते।
बिरछ बिलो क्यों बहरो जाए टिकी रही जह तर पर छाए।
इस तों बाद कवि जी लिखते ने कि एक होर रुख दा जाके दर्शन किया जिस रुख दे मानो के छां एक जगह तो दूसरी थां ते नहीं सी परते। ये दो जगह ने एक रुख ते वो है जिथे के धुप आ गई सी मुखड़े दे उते ते शेष नाग ने छां कीती सी सतगुरु नानक देव सच्चे पातशाह जी दे मुखड़े दे उते। ते इतिहास दे विच इस तरह का प्रसंग भी आता है कि एक रुख दे थले जदों सतगुरु नानक देव सच्चे पातशाह जी विराजे सन ते मानो के रुख दा परछावां ही नहीं सी टलिया क्योंकि जिवें जिवें सूरज चढ़ता है तिवें तिवें परछावें की दिशा बदलती जाती है। पर सतगुरु सच्चे पातशाह जी की ऐसी लीला हुई कि परछावां जिथे मुखड़े ते छां करता सी उत्थे ही छां करता रहा होर किसी भी पासे परछावां नहीं घूमिया भावें कि सूरज भावें किसी पासे भी चला गया। ग्रंथाकार भाई संतोख सिंह जी लिखते हैं कि फिर उस जगह का जाके रुख का दर्शन कराया जिदा परछावां नहीं सी हिलिया।
पुण केदार सो जाए निहारियो महखिन चारियो करियो द्रुत हरियो।
जिथे हुण क्यारा साहब गुरुद्वारा बने उत्थे जाके दर्शन किया क्योंकि सतगुरु नानक देव सच्चे पातशाह जी जदों मझां चारदे सन ते सतगुरां दी समाधि लागी ते मझां ने मानो के किसे होर लागले जिमीदार दे खेत नूं उजाड़ दिता ते जाके शिकायत कीती राय बुलार दे अगे के कालू दे पुत्र ने मेरा खेत उजाड़ दिता है। ते सतगुरु सच्चे पातशाह जी दे प्रताप नूं राय बुलार जानदा सी राय बुलार ने जदों जाके मौका वेख्या ते खेत उसे तरीके दे नाल हरिया भरिया सी। कवि जी उस गल दा जिक्र करदे ने कि फिर उस जगह दा जाके दर्शन किया जिथे कि मझां ने पहला उस खेत नूं वीरान कर दिता सी पर सतगुरां दी अजमत दे नाल करामात दे नाल उह पहलां दी तरां हरा भरा हो गया सी उस जगह दा जाके दर्शन किया।
इत आदक फिर सर्ब स्थान यात्रा करी पाओ को ठान।
कवि जी लिखते ने कि इस तरीके दे नाल हर एक जगह दा जाके दर्शन किया है यात्रा करी है हर एक जगह दी जाके बड़े प्रेम दे नाल।
आन बिराजे सतगुर डेरे पसरी खबर देश चहु पेरे।
जिथे सतगुरां ने डेरा लाया सी उत्थे आण के मानो के बह गए ने सारे इलाके दे विच सतगुरां दे आउण दी जिहड़ी खबर है ना वह फैल गई।
व्रत एकादशी दिवस निमानी आयो मेला भरियो महानी।
क्योंकि निमानी एकादशी वाले दिन बहुत वड्डा मेला लगता है इस करके मानो के संगतां दूरों नेड़े आईयां ते मेला बहुत वड्डा भरिया।
बेदी लालू चाचा गुर को तिसको पर पोत्रा हित कर सो।
सतगुरु नानक देव सच्चे पातशाह जी बेदी कुल दे विच प्रगट होए ने। सतगुरु नानक देव सच्चे पातशाह जी दा एक चाचा सी जिसका नाम सी लालू। कवि जी लिखते ने कि उस सतगुरां दे चाचे दा अगों जिहड़ा पड़पोत्रा है ना वह मानो के हित नूं धारण करके सतगुरु हरगोबिंद सच्चे पातशाह जी दे दर्शनां दे वास्ते आया।
सोद सुन के मन मोद यो पायो सुत बुलार कुल ताहे सुनायो।
एक ते लालू जी दा पड़पोत्रा आया है ते दूसरे पासे मानो के राय बुलार भी ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬੜਾ ਪ੍ਰੇਮੀ ਸੀ। ਰਾਏ ਬੁਲਾਰ ਦੀ ਕੁਲ ਦੇ ਵਿੱਚੋਂ ਵੀ ਕੋਈ ਉਸ ਦਾ ਪੜਪੋਤਰਾ ਅੱਗੋਂ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਪਹੁੰਚਿਆ। ਮਿਲ ਕਰ ਸ਼ੁਭ ਮਾਨਵ ਸਮਧਾਏ, ਆਛੀ ਵਸਤੂ ਸੰਗ ਲਿਆਏ। ਇੱਕ ਪਾਸੇ ਲਾਲੂ ਜੀ ਦਾ ਪੜਪੋਤਰਾ ਹੈ, ਦੂਸਰੇ ਪਾਸੇ ਮਾਨੋ ਕਿ ਅੱਗੋਂ ਪੜਪੋਤਰਾ ਹੈ ਜਾਂ ਕੋਈ ਵੀ ਹੈ, ਭਾਵ ਕਿ ਪੁੱਤਰ ਵੀ ਹੋ ਸਕਦਾ ਹੈ, ਪੋਤਰਾ ਵੀ ਹੋ ਸਕਦਾ ਹੈ, ਪੜਪੋਤਰਾ ਵੀ ਹੋ ਸਕਦਾ ਹੈ, ਕਿਉਂਕਿ ਉਮਰਾਂ ਦਾ ਕੋਈ ਬੰਧਨ ਨਹੀਂ ਹੈ, ਕਿਸੇ ਦੀ ਉਮਰ ਵੱਡੀ ਕਿਸੇ ਦੀ ਛੋਟੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਲਾਲੂ ਜੀ ਦਾ ਤੇ ਪੜਪੋਤਰਾ ਲਿਖਿਆ, ਪਰ ਰਾਏ ਬੁਲਾਰ ਦਾ ਉਹ ਕੀ ਲੱਗਦਾ ਹੈ, ਪੋਤਰਾ ਲੱਗਦਾ ਜਾਂ ਪੜਪੋਤਰਾ ਲੱਗਦਾ ਹੈ, ਇਸ ਦਾ ਕੋਈ ਜ਼ਿਕਰ ਨਹੀਂ ਕੀਤਾ। ਪਰ ਇਹ ਗੱਲ ਜ਼ਰੂਰ ਲਿਖੀ ਹੈ ਕਿ ਉਹਦੀ ਕੁਲ ਦੇ ਵਿੱਚੋਂ ਵੀ ਕੋਈ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਆਇਆ ਹੈ, ਚੰਗੀਆਂ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਰੱਖਣ ਦੇ ਵਾਸਤੇ ਲੈ ਕੇ ਆਏ। ਹਿਰਦੈ ਭਾਉ ਤਰ ਸਭ ਕਰ ਜੋਰ, ਮਿਲੇ ਗੁਰੂ ਕੋ ਅਰਪ ਅਕੋਰ। ਹਿਰਦੇ ਦੇ ਵਿੱਚ ਪ੍ਰੇਮ ਦੀ ਭਾਵਨਾ ਨੂੰ ਧਾਰਨ ਕਰਕੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਨਮਸਕਾਰ ਕੀਤੀ ਹੈ ਤੇ ਬੜੇ ਹਿੱਤ ਦੇ ਨਾਲ ਭੇਟਾਂ ਨੂੰ ਰੱਖ ਕੇ ਸਤਿਗੁਰਾਂ ਨੂੰ ਮਿਲੇ। ਫਰਸ਼ ਵਿਸਾਲ ਦੀਵਾਨ ਬਡੇਰਾ, ਰਾਜ ਸਮਾਜ ਦਿਪੈ ਗੁਰ ਕੇਰਾ। ਬਹੁਤ ਵੱਡਾ ਫਰਸ਼ ਬਣਾਇਆ ਗਿਆ, ਭਾਵ ਕੇ ਵਿਛਾਈਆਂ ਦੂਰ ਦੂਰ ਤੱਕ ਕੀਤੀਆਂ ਗਈਆਂ ਨੇ। ਔਰ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਰਾਜ ਸਮਾਜ ਹੈ ਉਹ ਬਹੁਤ ਜ਼ਿਆਦਾ ਵੱਡਾ ਹੈ। ਪਿਖੀ ਸਭਨ ਕੋ ਕਰ ਸਨਮਾਨ, ਕੁਸ਼ਲ ਅਨਾਮ ਬੂਜਣ ਠਾਣਾ। ਜਦੋਂ ਦੋਵੇਂ ਦਰਸ਼ਨ ਕਰਕੇ ਬਹਿ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਵੱਡਾ ਸਨਮਾਨ ਕੀਤਾ, ਬੜਾ ਸਤਿਕਾਰ ਕੀਤਾ ਤੇ ਮਾਨੋ ਕਿ ਸੁੱਖ ਸ਼ਾਂਤੀ ਤੇ ਰਾਜੀ ਖੁਸ਼ੀ ਦੀ ਖਬਰ ਪੁੱਛੀ। ਤਿੰਨ ਵੱਡਿਆਂ ਕੀ ਜਥਾ ਕਹਾਣੀ, ਗੁਰ ਪੁੱਛੀ ਤਿੰਨ ਅਖਲ ਬਖਾਨੀ। ਉਹਨਾਂ ਦੇ ਵੱਡਿਆਂ ਦੀ ਜਿਹੜੀ ਕਥਾ ਸੀ, ਜਿਹੜੀ ਕਹਾਣੀ ਸੀ, ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੁੱਛੀ ਤੇ ਉਹਨਾਂ ਨੇ ਸੁਣਾਈ। ਰਾਏ ਬੁਲਾਰ ਦੀ ਕੁਲ ਦੇ ਵਿੱਚੋਂ ਜਿਹੜਾ ਪਹੁੰਚਿਆ ਸੀ ਉਹਨੇ ਰਾਏ ਬੁਲਾਰ ਦੀਆਂ ਕਥਾਵਾਂ ਸੁਣਾਈਆਂ ਕਿ ਕਿਸ ਤਰ੍ਹਾਂ ਦਾ ਪ੍ਰੇਮ ਸੀ ਸਤਿਗੁਰੂ ਨਾਨਕ ਦੇਵ ਦੇ ਨਾਲ ਉਹਨਾਂ ਦਾ। ਇਸ ਤੋਂ ਇਲਾਵਾ ਜਿਹੜਾ ਲਾਲੂ ਦਾ ਪੜਪੋਤਰਾ ਸੀ ਉਹਨੇ ਮੰਨੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਾਚੇ ਲਾਲੂ ਦੀਆਂ ਕਥਾਵਾਂ ਦੱਸੀਆਂ ਕਿ ਉਹਦਾ ਕਿਸ ਤਰ੍ਹਾਂ ਦਾ ਪ੍ਰੇਮ ਸੀ ਸਤਿਗੁਰੂ ਨਾਨਕ ਦੇ ਨਾਲ। ਸਿਰੇ ਪਾਓ ਬਹੁ ਮੋਲੇ ਜੇਈ, ਬਖਸ਼ੇ ਦੋਨੋਂ ਕੋ ਪਿਖ ਤੇਈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬੜੇ ਵੱਡ ਮੁੱਲੇ ਜਿਹੜੇ ਸਰੋਪੇ ਨੇ ਨਾ ਉਹ ਦੋਵਾਂ ਨੂੰ ਪ੍ਰਦਾਨ ਕੀਤੇ।
ਅਤ ਆਨੰਦ ਪਾਇਓ ਗੁਰ ਮਿਲ ਕੇ, ਪਰਖਤ ਪੇਓ ਦਾਰ ਬੜ ਯੁਰ ਕੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲ ਕੇ ਉਹਨਾਂ ਦੋਵਾਂ ਨੂੰ ਬਹੁਤ ਹੀ ਜ਼ਿਆਦਾ ਆਨੰਦ ਮਿਲਿਆ। ਪਰਖਤ ਪੇ ਉਦਾਰ ਬੜ ਹੋਰ ਕੋ, ਉਹਨਾਂ ਨੇ ਪਰਖਣਾ ਕੀਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਕਿ ਮੰਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਿਰਦੇ ਦੇ ਬੜੇ ਉਦਾਰ ਨੇ।
ਪੁਣ ਮੇਲਾਇਆ ਓ ਥਲ ਪਰਸਨ, ਤਿੰਨ ਸਭ ਹਿਨ ਲੀਨਸ ਗੁਰ ਦਰਸ਼ਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਮੇਲੇ ਦੇ ਵਿੱਚ ਜਿਹੜੇ ਪਹੁੰਚੇ ਸਨ ਉਹਨਾਂ ਸਾਰਿਆਂ ਨੇ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਗ੍ਹਾ ਦਾ ਦਰਸ਼ਨ ਕੀਤਾ, ਔਰ ਇਸ ਤੋਂ ਇਲਾਵਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ।
ਯਥਾ ਸ਼ਕਤ ਪੇਟਣ ਯਾਰ ਪਾਵੇ, ਹਿਰਦੈ ਕਾਮਨਾ ਕਰੇ ਸੋ ਪਾਵੇ।
ਯਥਾ ਸ਼ਕਤ ਸਾਰੀਆਂ ਸੰਗਤਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭੇਟਾਵਾਂ ਨੂੰ ਰੱਖਿਆ ਹੈ, ਔਰ ਜਿਹੜੀ ਜਿਹੜੀ ਕਿਸੇ ਦੇ ਮਨ ਦੀ ਕਾਮਨਾ ਸੀ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੀ ਹੋਈ।
ਹੱਥ ਜੋਰ ਕਰ ਸੀਸ ਨਿਵਾਵੇ, ਸੁੰਦਰ ਗੁਰ ਸਰੂਪ ਦਰ ਸਾਵੇ।
ਸਾਰੇ ਦੇ ਸਾਰੇ ਹੱਥ ਜੋੜ ਜੋੜ ਕੇ ਸਿਰਾਂ ਨੂੰ ਨਿਵਾ ਨਿਵਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਦੇ ਨੇ, ਔਰ ਸਤਿਗੁਰਾਂ ਦੇ ਸੁੰਦਰ ਸਰੂਪ ਦਾ ਦੀਦਾਰਾ ਕਰਦੇ ਨੇ।
ਕਰੈ ਸਰਾਹਣ ਆਪਸ ਮਾਹੀ, ਸੁਜਸ ਕਰਤ ਨਿਤ ਨਿਜ ਘਰ ਜਾਹੀ।
ਸਾਰੇ ਦੇ ਸਾਰੇ ਆਪਸ ਦੇ ਵਿੱਚ ਸਤਿਗੁਰਾਂ ਦੀ ਸ਼ਲਾਘਾ ਕਰਦੇ ਨੇ, ਸਤਿਗੁਰਾਂ ਦੇ ਜਸ ਨੂੰ ਬਿਆਨ ਕਰਦੇ ਨੇ ਤੇ ਆਪੋ ਆਪਣੇ ਘਰਾਂ ਦੇ ਵਿੱਚ ਮੁੜੇ ਜਾਂਦੇ ਨੇ।
ग्राम समूहन के नारे आए, कर मेला सत गुर दरसाए। लागे लागे कवि जी लिखते ने कि जिन्ने भी पिंड से उन्हां सारे पिंडां दे विचों बहुते सारे मनुख सतगुरां दे दर्शनां दे वास्ते पहुंचे ने, नाले सतगुरां दा दर्शन कीता ते नाले जिहड़ा उत्थे मेला हो रहा सी उहदा आनंद माणिया। इस प्रकार श्री हर गोविंद देख देख गमने नर ब्रिंद। कवि जी लिखते ने कि इस तरीके दे नाल सतगुरु हरगोबिंद सच्चे पातशाह जी का दर्शन कर करके बहुते सारे मनुख मुड़े। केतक दिन तह बासा करके करो कोच है सुंदर चरक। इसे तरीके दे नाल सतगुरु हरगोबिंद सच्चे पातशाह जी ने काफी दिनों तक उस जगह दे उते अपना निवास रखिया ते फिर सुंदर घोड़े की सवारी करके चल पे। सने सने मदरी चले आए, शुभ स्थान पिख सिवर कराए। हौली हौली चलद्या चलद्या सतगुरु हरगोबिंद सच्चे पातशाह जी मदरी नां दे पिंड दे विच पहुंच गए ने। शेखूपुरे दे जिले दे विच ये पिंड है जिसका नाम है मदरी। सतगुरु सच्चे पातशाह जी उत्थे पहुंचे ने, उस पिंड दे विच चंगी वधिया जगह देख के सतगुरां ने अपना डेरा ला लिया। इस जगह दे उत्ते कवि जी अपने अध्याय की समाप्ति करके नवे अध्याय का प्रारंभ करते हैं। मदरी उतरे गुर प्रभु दासन लाए, तुरंग फर्श कराए बिसाल को बैठे सिख पट संग। ग्रंथाकार भाई संतोख सिंह जी लिखते ने कि जदों मदरी दे विच सतगुरु सच्चे पातशाह जी ने अपना डेरा लाया है, उत्थे सारे दासां ने घोड़ियां नूं कतारां दे विच बन दिता। सतगुरु सच्चे पातशाह जी ने बहुत वड्डी विछाई करवाई जिहदे उत्ते सतगुरां दे शस्त्रधारी योधे ते आम सिख बैठे। ग्राम बिखे नर सुन सब आए, अर पयो पायन सीस निवाए। पिंड दे विच सतगुरां दे आउण दी खबर पहुंची है ते बहुते सारे भेटां नूं नाल लै के सतगुरु सच्चे पातशाह जी दे चरणां दे विच पहुंचे, आण के सतगुरां दा दर्शन कीता। सेवा सर्व करी गुर केरी, एक सिख ने भाख्यो तिस बेरी। सारयां ने मानो कि वित दे मुताबक सेवा कीती सतगुरां दी, एक सिख ने सतगुरां दे चरणां दे विच इंज बेनती कीती। श्री अर्जन को आसाए हां, पग के पन ही उत्तम महा। एक सिख ने सतगुरु हरगोबिंद सच्चे पातशाह जी दे चरणां दे विच अर्ज कीती कि हे सच्चे पातशाह, सतगुरु अर्जन देव सच्चे पातशाह जी दे हाथ दा एक सोटा ते सतगुरां दा जोड़ा इत्थे साडे कोल साडे पिंड दे विच है। सुन सतगुर सो निकट मंगाए, कर दर्शन सब सीस निवाए। जदों सतगुरु हरगोबिंद सच्चे पातशाह जी नूं पता लगा कि पिंड दे विचों किसी एक दे घर दे विच सतगुरु अर्जन देव सच्चे पातशाह जी दे हथ दा सोटा है ते नाले सतगुरां दे पवित्र चरण कमलां दा जोड़ा है, सतगुरु हरगोबिंद सच्चे पातशाह जी ने हुक्म करके उन्हां दोवां चीज़ां नूं मंगाया ते सतगुरु सच्चे पातशाह जी ने फिर नाले उन्हां चीज़ां दा आप दर्शन कीता है ते नाले दूजियां ने दर्शन कीता ते सतगुरां दे जोड़े दे उत्ते सिरां नूं नाल आ के नमस्कारां कीतियां। जेठे बूझो गुर किस कारण, दिए तुम्हें सो करो उचारण। जिहड़े सिख दे घर दे विच ओह दोवें चीज़ां सतगुरु अर्जन देव सच्चे पातशाह जी दी निशानी दे रूप दे विच मौजूद सन, भाई जेठा ने उस नूं आख्या, कहिंदा है कि किहड़ा ऐसा कारण होया कि सतगुरु अर्जन देव सच्चे पातशाह जी ने यह दोवें चीज़ां तुहानूं बख्श दित्तियां। सुन सिख माणिक जिस को नामू, कहबे लग्यो प्रसंग अभिरामू। सुन के सिख जिसका नाम माणिक से उन्हें दसना शुरू किया सारा प्रसंग के किस तरीके दे नाल यह सतगुरां दा जोड़ा ते सतगुरां दा सोटा सानू नसीब होया। श्री अर्जन जी इस थल आए,
ਸਿੱਖ ਕਿਦਾਰਾ ਮਿਲਿਓ ਸੋ ਤਾਏ। ਉਹ ਮਾਣਕ ਸਾਰੀ ਵਾਰਤਾ ਨੂੰ ਦੱਸਦਾ ਹੈ, ਕਹਿੰਦਾ ਹੈ ਕਿ ਇੱਕ ਸਮੇਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਪਿੰਡ ਦੇ ਵਿੱਚ ਆਏ ਸਨ। ਸਤਿਗੁਰਾਂ ਦਾ ਇੱਕ ਬਹੁਤ ਪ੍ਰੇਮੀ ਸਿੱਖ ਸੀ ਜਿਸ ਦਾ ਨਾਮ ਕਿਦਾਰਾ ਸੀ।
ਡੇਰਾ ਧਰਮਸ਼ਾਲ ਕਰਵਾਇਓ, ਸੇਵਾ ਕਰਤ ਅਦਕ ਚਿਤ ਲਾਇਓ।
ਧਰਮਸ਼ਾਲਾ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਡੇਰਾ ਕਰਵਾਇਆ ਗਿਆ ਤੇ ਉਹ ਜਿਹੜਾ ਕਿਦਾਰਾ ਸੀ ਨਾ ਉਹਨੇ ਬਹੁਤ ਹੀ ਜ਼ਿਆਦਾ ਹਿੱਤ ਚਿੱਤ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ।
ਹੋਤੀ ਹੰਜੀਰਾਂ ਗਰ ਮੈਂ ਤਾਹੀ, ਦੇਤ ਬਿਖਾਦ ਮਿਟਤ ਸੋ ਨਾਹੀ।
ਤੇ ਮਾਣਕ ਕਹਿੰਦਾ ਹੈ ਕਿ ਉਹ ਜਿਹੜਾ ਕਿਦਾਰਾ ਸਿੱਖ ਸੀ ਉਹਨੂੰ ਹਜੀਰਾਂ ਦਾ ਰੋਗ ਸੀ ਜਿਹੜਾ ਕਿ ਉਹਦੇ ਗਲ ਦੇ ਨਾਲ ਬਹੁਤਾ ਜ਼ਿਆਦਾ ਲੱਗਿਆ ਹੋਇਆ ਸੀ। ਦੇਤ ਬਿਖਾਦ ਮਿਟਤ ਸੋ ਨਾਹੀ, ਹਜੀਰਾਂ ਦਾ ਇੱਕ ਰੋਗ ਹੁੰਦਾ ਹੈ ਗਲ ਦੇ ਵਿੱਚ, ਕਹਿੰਦਾ ਹੈ ਕਿ ਉਹ ਹਜੀਰਾਂ ਦੇ ਰੋਗ ਦੇ ਨਾਲ ਪੀੜਿਤ ਸੀ, ਬਹੁਤ ਜ਼ਿਆਦਾ ਉਹਨੂੰ ਦਰਦ ਹੁੰਦੀ ਸੀ, ਪਰ ਕਿਸੇ ਵੀ ਤਰੀਕੇ ਦੇ ਨਾਲ ਹਜੀਰਾਂ ਦਾ ਜਿਹੜਾ ਰੋਗ ਹੈ ਨਾ ਉਹ ਕਿਦਾਰੇ ਸਿੱਖ ਤੋਂ ਨਹੀਂ ਸੀ ਲੱਥਾ।
ਕੇਤਕ ਘਰ ਪਾਓ ਕੋਹਾਰਾ, ਨਹੀਂ ਕਿਸੇ ਔਖਦ ਰੋਗ ਨਿਵਾਰਾ।
ਕਹਿੰਦਾ ਹੈ ਕਿ ਉਸ ਕਿਦਾਰੇ ਨੇ ਬੜੇ ਇਲਾਜ ਕਰਵਾਏ, ਬੜੇ ਯਤਨ ਕੀਤੇ, ਪਰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਔਸ਼ਧੀ ਦੇ ਨਾਲ ਉਹਦਾ ਜਿਹੜਾ ਹੰਜੀਰਾਂ ਦਾ ਰੋਗ ਸੀ ਨਾ ਉਹ ਦੂਰ ਨਾ ਹੋਇਆ।
ਯਤਨ ਕਰਨ ਤੇ ਪੁਣ ਹਟ ਰਹਿਓ, ਏਕ ਅਲੰਬ ਗੁਰੂ ਕੋ ਲਹਿਓ।
ਪਹਿਲਾਂ ਤੇ ਕਹਿੰਦਾ ਬੜੇ ਯਤਨ ਕੀਤੇ, ਬੜੀਆਂ ਦਵਾਈਆਂ ਖਾਧੀਆਂ, ਬੜੇ ਇਲਾਜ ਕਰਵਾਏ, ਪਰ ਆਖਿਰਕਾਰ ਕਹਿੰਦੇ ਨੇ ਕਿ ਉਸ ਕਿਦਾਰੇ ਨੇ ਦਵਾਈਆਂ ਖਾਣੀਆਂ ਬੰਦ ਕਰ ਦਿੱਤੀਆਂ, ਕੋਈ ਵੀ ਇਲਾਜ ਨਾ ਕਰਵਾਇਆ। ਮਨ ਦੇ ਵਿੱਚ ਸੋਚਣ ਲੱਗਾ ਕਿ ਜਦੋਂ ਗੁਰੂ ਦੀ ਕਿਰਪਾ ਹੋਏਗੀ ਆਪੇ ਠੀਕ ਹੋ ਜਾਏਗਾ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਗੈਰ ਇਹਨੇ ਠੀਕ ਨਹੀਂ ਹੋਣਾ। ਉਹਨੇ ਮਾਨੋ ਕਿ ਆਸ ਹੀ ਛੱਡ ਦਿੱਤੀ ਸੀ ਕਿ ਕਦੇ ਮੇਰਾ ਇਹ ਰੋਗ ਦੂਰ ਹੋਵੇਗਾ।
ਸਿੱਖੀ ਬਿਖੈ ਸਦਾ ਸਵਧਾਨ, ਸੇਵਾ ਕਰਤ ਸਪ੍ਰੀਤ ਮਹਾਨ।
ਪਰ ਕਹਿੰਦਾ ਹੈ ਕਿ ਕਿਦਾਰਾ ਬੜਾ ਪ੍ਰੇਮੀ ਸਿੱਖ ਸੀ, ਮਾਨੋ ਕਿ ਕਦੇ ਵੀ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਾ ਹੀ ਇਸ ਤਰ੍ਹਾਂ ਦੀ ਅਰਦਾਸ ਕੀਤੀ ਤੇ ਨਾ ਹੀ ਪ੍ਰਤੱਖ ਦੇ ਰੂਪ ਦੇ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰਾ ਇਹ ਰੋਗ ਦੂਰ ਹੋਵੇ। ਇੰਨੀ ਉੱਚੀ ਅਵਸਥਾ ਦਾ ਮਾਲਕ ਸੀ। ਕਹਿੰਦਾ ਹੈ ਕਿ ਸਿੱਖੀ ਦੇ ਵਿੱਚ ਬਹੁਤ ਜ਼ਿਆਦਾ ਸਾਵਧਾਨ ਸੀ, ਸੇਵਾ ਪ੍ਰੇਮ ਦੇ ਨਾਲ ਕਰਦਾ ਰਿਹਾ, ਪਰ ਸਤਿਗੁਰੂ ਜੀ ਭਾਵੇਂ ਪਿੰਡ ਦੇ ਵਿੱਚ ਵੀ ਆਏ ਪਰ ਉਹਨੇ ਅਰਜ ਨਹੀਂ ਕੀਤੀ ਕਿ ਮੇਰਾ ਰੋਗ ਦੂਰ ਹੋਵੇ, ਤੇ ਨਾ ਹੀ ਕਦੇ ਉਹਨੇ ਮਨੋ ਕੋਈ ਅਰਦਾਸ ਕੀਤੀ ਸੀ।
ਜਾਮ ਜਾਮਣੀ ਜਬ ਰਹਿ ਗਈ, ਦਰਸੋਂ ਗੋਰੀ ਇੱਛਾ ਤਿਸ ਪਈ।
ਜਦੋਂ ਪਹਿਰ ਰਾਤ ਰਹਿੰਦੀ ਸੀ ਉਸ ਵੇਲੇ ਮਨੋ ਕਿ ਇੱਕਦਮ ਉਸ ਕਿਦਾਰੇ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਤੀਬਰ ਇੱਛਾ ਪੈਦਾ ਹੋਈ ਕਿ ਹੁਣੇ ਹੀ ਜਾ ਕੇ ਸਤਿਗੁਰਾਂ ਦਾ ਦਰਸ਼ਨ ਕਰਾਂ।
ਸ੍ਰੀ ਅਰਜਨ ਪਰਿਅੰਕ ਪਰ ਥਿਰੇ, ਬੈਠਿਓ ਆਣ ਭਜਨ ਮੁਖ ਕਰੇ।
ਜਦੋਂ ਧਰਮਸ਼ਾਲਾ ਦੇ ਵਿੱਚ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਿਆ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਿਰਾਜੇ ਹੋਏ ਸਨ।
ਬੈਠਿਓ ਆਣ ਭਜਨ ਮੁਖ ਕਰੇ,
ਜਿੱਥੇ ਸਤਿਗੁਰੂ ਜੀ ਬਿਰਾਜੇ ਸਨ ਉੱਥੇ ਲਾਗੇ ਆਣ ਕੇ ਬੈਠ ਗਿਆ ਤੇ ਮੂੰਹ ਦੇ ਵਿੱਚੋਂ ਭਜਨ ਲਗਾਤਾਰ ਕਰੀ ਗਿਆ।
ਸਿੱਖ ਗੁਰ ਸੰਗੀ ਬੈਠੇ ਜੇ, ਤਿੰਨ ਮੈਂ ਮਿਲ ਕਰ ਬੈਠ ਰਹੇ।
ਹੁਣ ਸਤਿਗੁਰੂ ਜੀ ਬਿਰਾਜੇ ਸਨ, ਉਹਨਾਂ ਦੇ ਉੱਠਣ ਦਾ ਸਮਾਂ ਵੀ ਲਾਗੇ ਹੋ ਗਿਆ ਸੀ, ਸਤਿਗੁਰਾਂ ਨੇ ਜਾਗਣਾ ਸੀ, ਪਰ ਸਤਿਗੁਰਾਂ ਦੇ ਜਿਹੜੇ ਸੰਗੀ ਸਾਥੀ ਮੁੱਖ ਸਿੱਖ ਨੇ ਉਹ ਸਤਿਗੁਰਾਂ ਦੇ ਲਾਗੇ ਬੈਠੇ ਹੋਏ ਸਨ, ਉਹਨਾਂ ਦੇ ਨਾਲ ਮਿਲ ਕੇ ਕਿਦਾਰਾ ਵੀ ਬਹਿ ਗਿਆ।
ਗਰੀਬ ਹੇਰ ਬੋਲਿਓ ਗੁਰਦਾਸ, ਇਹ ਕਿ ਮੋਹਿਓ ਕਸ਼ਟ ਪਰ ਕਾਸ਼।
ਭਾਈ ਗੁਰਦਾਸ ਜੀ ਵੀ ਸਤਿਗੁਰਾਂ ਦੇ ਲਾਗੇ ਬੈਠੇ ਹੋਏ ਸਨ, ਸਤਿਗੁਰੂ ਜੀ ਬਿਰਾਜੇ ਸਨ। ਭਾਈ ਗੁਰਦਾਸ ਨੇ ਉਹਦਾ ਗਲਾ ਇਸ ਤਰ੍ਹਾਂ ਦਾ ਦੇਖਿਆ ਤੇ ਕਹਿੰਦਾ ਹੈ ਕਿ ਕੀ ਰੋਗ ਹੋਇਆ, ਕਿਸ ਤਰ੍ਹਾਂ ਦਾ ਤੂੰ ਕਸ਼ਟ ਸਹਾ ਰਿਹਾ।
ਸੁਣ ਕਰ ਤਿਸ ਤੇ ਕਹਿ ਕਿਦਾਰਾ, ਰੋਗ ਹੰਜੀਰਾਂ ਸੰਕਟ ਪਾਰਾ।
ਸੁਣ ਕੇ ਭਾਈ ਗੁਰਦਾਸ ਨੂੰ ਕਿਦਾਰੇ ਨੇ ਆਖਿਆ ਕਿ ਭਾਈ ਜੀ ਮੈਨੂੰ ਹਜੀਰਾਂ ਦਾ ਰੋਗ ਲੱਗਾ ਹੋਇਆ, ਇਹ ਰੋਗ ਬਹੁਤ ਜ਼ਿਆਦਾ ਭਾਰਾ ਹੈ, ਬੜੀ ਪੀੜ ਕਰਦਾ ਹੈ, ਬੜਾ ਸੰਕਟ ਦਿੰਦਾ ਹੈ।
कर तरायो के तक उपचारू प्रार बाद कर नहीं पर हारू। केदारे ने आख्या के भाई जी मैं बड़ा यत्न किया, बड़ा इलाज करवाया, बड़े यत्न किए, बड़िया दवाइया खादिया, पर किसी भी तरीके दे नाल मेरा रोग दूर नहीं होया। प्रार बद कर नहीं पर हारू, मैनू लगता है कि किस्मत दे विच इसे तरह का लिखा, इस करके रोग कदे भी दूर नहीं होना। कहिंदा इस करके हुण मैं कोई दवाई नहीं खांदा, कोई इलाज नहीं करता। पेख अमेट मैं पुण मिट रहो, नहीं कुछ करो नरन बहु कहो। भाई गुरदास नूं किदारा दसदा है कि अमिट रोग जान के मैं दवा दारू करने हुण छड़ दिते ने, कोई दवाई नहीं खांदा, कोई इलाज नहीं करता। कहिंदा है कि बहुत सारे लोग कहिंदे ने आ कर आ कर, पर कहिंदा हुण मैं बिल्कुल करना छड़ दिता है इलाज। सुन पुण बोलियो सिख कल्याणा, रोज असा देह तोहे पछाना। लागे सतगुरु अर्जन देव सच्चे पातशाह जी जिथे बिराजे सन, लागे ही भाई कल्याणा बैठा होया सी। भाई गुरदास तो बाद भाई कल्याणा बोलिया, कहिंदा रोज असा देह तोहे पछाना, मानो के तेरा ये जरा रोग है ना, ये ना राजी होण वाला लगता है। देवस बिखे सत गुरु अगारी, करो बिन दे रोग बेदारी। ते भाई कल्याणे ने आख्या किदारे नूं, कहिंदा कि जदों सतगुरु सच्चे पातशाह जी उठणगे फिर तू सतगुरां दे चरणां दे विच बेनती करी, क्योंकि सतगुरु सच्चे पातशाह जी ते हर एक शक्ति दे मालक ने, वह किरपा करके तेरे रोग नूं दूर कर देणगे, तू अर्ज करी। सुनत केदारा बहुर उचारा, सतगुर महिमा अपन अपारा। सुन के किदारे ने आख्या, कहिंदा सतगुर महिमा अपर अपारा, सतगुरां दी जिहड़ी महिमा है ना उह ते बहुत ज्यादा वड्डी अपरम अपार है। अह जथोचित तुमने भाखा, तउ सुनो मेरी अभिलाखा। कल्याणे नूं किदारे ने आख्या, तुसीं ठीक कह रहे हो, ऐसी वस्त ना जग में कोई, करे गुरु जो होए ना सोई। ऐसी दुनिया दे विच कोई भी गल नहीं है कि जेड़ी सतगुरु जी चाहुण ते ओ ना हो सके, गुरु जी जो चाहुण सो हो सकता है। पर तां वी कहिंदा है किदारा, अह जथोचित तुमने पाखा, जिस तरह की गल तुसीं कीती है ये यथा शक्त बिल्कुल ठीक है। पर कहिंदा तउ सुनो मेरी अभिलाखा, तां वी हे गुरु दे सिखो मेरे मन दी अभिलाखा नूं सुनो कि मैं की चाहुणा। गुर ते अब चल सुख को जाचन, वाहे गुरु सिमरन मन राचन। किदारे ने आख्या कि इस तरह की झूठी मंग मैं सतगुरां दे चरणां दे विचों मंगनी नहीं चाहुंदा, मैं इस तरह की अर्ज करनी ही नहीं चाहुंदा कि मेरा रोग दूर होवे। कहिंदा है कि गुरु दे चरणां दे विचों मानो कि अब चल सुख की प्राप्ति वास्ते मंगना चाहिए। वह अब चल जिहड़ा सुख है ना, वह मानो कि परमेश्वर के सच्चे नाम के नाल मिलता है। इस करके मानो कि सतगुरां तो जेकर मंगना होवे ते होर बहुत सारिया मंगा ने। कहिंदा है कि वाहिगुरु सिमरन मन राचन, जेकर मैनू मौका मिलिया ते मैं तो ये मंगागा कि सच्चे पातशाह मेरा मन तुहाडे सच्चे नाम के नाल रंगिया जाए, उहदे विच रच जाए। तन अनित ऐसे सुख इसके, नाशवंत नहीं संगी किसके। कहिंदा जिहड़ा शरीर है ये तो अनित है, ये तो नाशवान है, ये सुख भी नाशवान ने, मानो कि जेकर राजी हो गया तां वी ते आखिरकार ये शरीर मुक जाएगा। कहिंदा नाशवंत नहीं संगी किसके, ये नाशवंत शरीर है, इस दे वास्ते सुख मंगना नहीं चाहिदा, ये संगी किसे दा नहीं हुंदा। रोज हर बेहत गुर को कहो, हृदय अनुचित बात मैं लहो। कहिंदा है कि अपने रोग नूं दूर करन दे वास्ते मैं सतगुरां दे चरणां दे विच अर्ज करां, इस तरह की गल मेरे हिरदे नूं रता भी नहीं जचदी, मैं कदे भी ऐसी अर्ज नहीं करांगा कि सच्चे पातशाह मेरा रोग दूर होवे। कहां मशक पर शेर बंगारन, उचित मतंग कुंभ जो फारन। किदारे ने बहुत सोहना प्रमाण दिता
ਕਹਿੰਦਾ ਕਿ ਜੇਕਰ ਆਪਣੇ ਰੋਗ ਨੂੰ ਦੂਰ ਕਰਨ ਦੇ ਵਾਸਤੇ ਮੈਂ ਸਤਿਗੁਰਾਂ ਦੇ ਅੱਗੇ ਅਰਜ਼ ਕਰਾਂਗਾ ਤੇ ਮਾਨੋ ਇਹ ਤੇ ਉਹ ਗੱਲ ਹੋ ਜਾਵੇਗੀ ਕਿ ਮੱਛਰ ਨੂੰ ਹਰਾਉਣ ਦੇ ਵਾਸਤੇ ਮੈਂ ਸ਼ੇਰ ਦੀ ਸਹਾਇਤਾ ਮੰਗਦਾ ਹਾਂ। ਜੇਕਰ ਮੱਛਰ ਨੂੰ ਮਾਰਨਾ ਹੋਵੇ ਤੇ ਕੋਈ ਸ਼ੇਰ ਨੂੰ ਨਹੀਂ ਮੰਗਾਰਦਾ। ਕਹਿੰਦਾ ਕਿ ਛੋਟਾ ਜਿਹਾ ਮੱਛਰ ਵਰਗਾ ਰੋਗ ਹੈ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ੇਰ ਦੇ ਸਮਾਨ ਨੇ ਤੇ ਮੈਂ ਮੱਛਰ ਵਰਗੇ ਰੋਗ ਨੂੰ ਮਿਟਾਉਣ ਦੇ ਵਾਸਤੇ ਸ਼ੇਰ ਦੇ ਅੱਗੇ ਅਰਜ਼ ਕਰਾਂ, ਉਹਨਾਂ ਨੂੰ ਬੇਨਤੀ ਕਰਾਂ। ਇਹ ਰਤਾ ਵੀ ਗੱਲ ਚੰਗੀ ਨੇ। ਉਚਿਤ ਮਤੰਗ ਕੁੰਭ ਜੋ ਫਾਰਨ, ਫਿਰ ਉਸਨੇ ਦੂਸਰਾ ਪ੍ਰਮਾਣ ਦਿੱਤਾ। ਉਚਿਤ ਮਤੰਗ ਕੁੰਭ ਜੋ ਫਾਰਨ ਕਹਿਣ ਤੋਂ ਪਾਵੇ ਹੈ ਕਿ ਜੋ ਸ਼ੇਰ ਕਿ ਹਾਥੀ ਦਾ ਮੱਥਾ ਪਾੜਨ ਨੂੰ ਯੋਗ ਸਮਰੱਥ ਹੈ, ਜਿਹੜਾ ਸ਼ੇਰ ਨੂੰ ਵੀ ਹਰਾ ਸਕਦਾ ਹੈ, ਜਿਹੜਾ ਮੱਤੇ ਹੋਏ ਹਾਥੀ ਨੂੰ ਵੀ ਦਬਾ ਸਕਦਾ ਹੈ, ਮੈਂ ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਨਹੀਂ ਲੈਣੀ ਚਾਹੁੰਦਾ। ਕਹਿੰਦਾ ਕਿ ਮੈਂ ਜਦੋਂ ਵੀ ਮੰਗਾਂਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਸਤ ਸੰਤੋਖ ਮੰਗਾਂਗਾ, ਕਦੇ ਵੀ ਆਪਣੀ ਬਿਮਾਰੀ ਨੂੰ ਦੂਰ ਕਰਨ ਦੀ ਮੰਗ ਨਹੀਂ ਮੰਗਾਂਗਾ। ਮੇਰੇ ਮਨ ਦੀ ਇਸੇ ਤਰ੍ਹਾਂ ਦੀ ਲਾਲਸਾ ਹੈ। ਉਹ ਭਾਈ ਕਿਦਾਰੇ ਨੇ ਭਾਈ ਗੁਰਦਾਸ ਨੂੰ, ਭਾਈ ਕਲਿਆਣੇ ਨੂੰ ਤੇ ਹੋਰ ਸਿੱਖਾਂ ਨੂੰ ਇਸ ਤਰ੍ਹਾਂ ਆਖਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਰਹਿ ਗਈ ਬਾਕੀ ਸਾਖੀ ਨੂੰ ਜਿਸ ਤਰ੍ਹਾਂ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।